ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥਿਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥਿਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥਿਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਖੁਸ਼ੀ ਨਾਲ ਤੁਸੀਂ ਕਰੋ
پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچو، اج میں تانوں بائبل مقدس چوں اے دساں گی کہ یسوع مسیح نے سانوں اے کیا اے کہ اسی نمک دی طرح بنیے، تاکہ لوگ سانوں ویکھ کے اے جانن کہ اسی یسوع مسیح دے پیروکار ہاں۔ اگر اسی بائبل مقدس چوں متی رسول دی انجیل ایندے پنجویں باپ دی 13ویں آیت تو لے کے 16ویں آیت تک پڑھیے، تے ایتھے اے لکھیا اے کہ تسی زمین دے نمک ہو، لیکن اگر نمک دا مزہ جاندا رہے تے او کس چیز نال نمکین کیتا جائے گا؟ پھر او کسے کام دا نہیں سوائے ایندے کہ باہر سٹ دیتا جائے تے لوکاں دے پیراں دے تھلے روندیا جائے۔ تسی دنیا دے نور ہو، جڑا شہر پہاڑ تے وے او چھپ نہیں سکدا، تے چراغ جلا کے پیمانے دے تھلے نہیں رکھیا جاندا، بلکہ اسی انہوں چراغ دان چ رکھنے ہاں، تے پھر اندے نال گھر دے سارے لوکاں نوں روشنی پہنچ دیے۔ اسی طرح تواڈی روشنی آدمیاں دے سامنے چمکے، تاکہ او تواڈے نیک کماں تو ویکھ کے تانوں باپ دی جڑا آسمان تے وے تمجید کرن۔ پیارے بچوں، اسی ویکھنے ہاں کہ بائبل مقدس دیاں اے خوبصورت آیتاں سانوں اس گل دی تعلیم دیندیاں نے کہ یسوع مسیح نے سانوں اے فرمایا ہے کہ اسی نمک دی طرح بنیے، تاکہ لوگ سانو ویکھ کے ساڈے باپ دی جڑا آسمان تے وی اوندی تمجید کرن۔ پیارے بچوں، جدوں یسوع مسیح اس دنیا چ سن تے او لوکاں نوں خداوند دی بادشاہی دی خوشخبری سنان دے نال نال اپنے شاگرداں نوں وی سکھان دے لئی وقت کڈ لیندے سن۔ یسوع مسیح دے خاص 12 دوستاں دے علاوہ ہور وی بہت سارے لوگ سن جڑے یسوع مسیح تے ایمان لے آئے سن تے انہاں دی فرما برداری کردے سن۔ ਯਿਸੂ ਮਸੀਹ ਉਹਨਾਂ ਨੂੰ ਇਹ ਦੱਸਦੇ ਸਨ ਕਿ ਮੇਰੇ ਪੈਰੋਕਾਰ ਬਣਨ ਦੇ ਲਈ ਤੁਹਾਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਲੋਕ ਯਿਸੂ ਮਸੀਹ ਦੀਆਂ ਗੱਲਾਂ ਨੂੰ ਬੜੇ ਗੌਰ ਤੇ ਤਵੱਜਾ ਨਾਲ ਸੁਣਦੇ ਸਨ। ਪਿਆਰੇ ਬੱਚੋ, ਉਹਨਾਂ ਲੋਕਾਂ 'ਚ ਕਈ ਕਿਸਮ ਦੇ ਲੋਕ ਸ਼ਾਮਿਲ ਹੁੰਦੇ ਸਨ। ਔਰਤਾਂ ਵੀ, ਮਾਹੀਗੀਰ ਵੀ, ਦੁਕਾਨਦਾਰ, ਕਾਰੀਗਰ, ਸੌਦਾਗਰ ਤੇ ਮਹਿਸੂਲ ਲੈਣ ਵਾਲੇ ਵੀ ਸ਼ਾਮਿਲ ਹੁੰਦੇ ਸਨ, ਤੇ ਫਿਰ ਲੜਕੇ ਤੇ ਲੜਕੀਆਂ ਵੀ ਮੌਜੂਦ ਹੁੰਦੀਆਂ ਸਨ। ਛੋਟੇ ਛੋਟੇ ਬੱਚੇ ਵੀ ਯਿਸੂ ਮਸੀਹ ਦੀਆਂ ਗੱਲਾਂ ਨੂੰ ਬੜੇ ਗੌਰ ਨਾਲ ਸੁਣਦੇ ਸਨ। ਸੋ ਯਿਸੂ ਮਸੀਹ ਇੱਕ ਦਿਨ ਉਹਨਾਂ ਸਾਰਿਆਂ ਨੂੰ ਇਹ ਕਹਿਣ ਲੱਗੇ ਕਿ ਜਦੋਂ ਤੁਸੀਂ ਮੇਰੇ ਪੈਰੋਕਾਰ ਬਣ ਜਾਂਦੇ ਹੋ ਤੇ ਫਿਰ ਤੁਸੀਂ ਜਿੱਥੇ ਕਿਤੇ ਵੀ ਹੋਵੋ ਮੇਰੀ ਖਿਦਮਤ ਕਰ ਸਕਦੇ ਹੋ। ਤੁਸੀਂ ਜਿੱਥੇ ਰਹਿੰਦੇ ਹੋਵੋ, ਜਿੱਥੇ ਮੁਲਾਜ਼ਮਤ ਕਰਦੇ ਹੋ ਜਾਂ ਕਾਰੋਬਾਰ ਕਰਦੇ ਹੋਵੋ, ਗਰਜ਼ ਹਰ ਜਗ੍ਹਾ ਤੇ ਮੇਰੀ ਖਿਦਮਤ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਨਮਕ ਦੀ ਮਾਨਦ ਹੋਵੋਗੇ, ਕਿਉਂਕਿ ਨਮਕ ਨਾਲ ਚੀਜ਼ਾਂ ਨੂੰ ਮਜ਼ੇਦਾਰ ਬਣਾਇਆ ਜਾਂਦਾ ਹੈ। ਸੋ ਅਗਰ ਤੁਸੀਂ ਦੁਨੀਆ ਦੇ ਸਭ ਤੋਂ ਕਿਸੇ ਛੋਟੇ ਕੋਨੇ 'ਚ ਵੀ ਰਹਿੰਦੇ ਹੋ, ਤੁਸੀਂ ਉਹਨੂੰ ਤਾਜ਼ਾ ਤੇ ਸਿਹਤ ਬਖਸ਼ ਰੱਖ ਸਕਦੇ ਹੋ। ਪਿਆਰੇ ਬੱਚੋ, ਯਿਸੂ ਮਸੀਹ ਉਹਨਾਂ ਨੂੰ ਇਹ ਦੱਸਦੇ ਕਿ ਅਗਰ ਤੁਸੀਂ ਖੁਦਾ ਬਾਪ ਨਾਲ ਮੁਹੱਬਤ ਰੱਖਦੇ ਹੋ ਤੇ ਫਿਰ ਦਿਆਨਦਾਰ, ਇਨਸਾਫ ਪਰਸਤ ਤੇ ਮਿਹਨਤੀ ਬਣੋ, ਜ਼ਰੂਰਤਮੰਦਾਂ ਦੀ ਮਦਦ ਕਰੋ। ਅਗਰ ਕਿਸੇ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਤੇ ਉਹਦੀ ਮਦਦ ਕਰੋ। ਅਗਰ ਕੋਈ ਮੁਹਤਾਜ ਤੁਹਾਡੇ ਕੋਲੋਂ ਕਿਸੇ ਚੀਜ਼ ਦੇ ਲਈ ਦਰਖਾਸਤ ਕਰ ਰਿਹਾ ਹੈ ਤੇ ਅਗਰ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਤੇ ਉਹਦੀ ਮਦਦ ਜ਼ਰੂਰ ਕਰੋ। ਪਿਆਰੇ ਬੱਚੋ, ਯਾਦ ਰੱਖੋ ਕਿ ਨਮਕ ਖਾਣੇ ਨੂੰ ਜ਼ਾਇਕਾ ਦਿੰਦਾ ਹੈ। ਸੋ ਸਾਨੂੰ ਖੁਦਾਵੰਦ ਯਿਸੂ ਮਸੀਹ ਨੇ ਇਹ ਤਾਲੀਮ ਦਿੱਤੀ ਹੈ ਕਿ ਅਸੀਂ ਵੀ ਇਸ ਦੁਨੀਆ 'ਚ ਰਹਿ ਕੇ ਖੁਦਾ ਬਾਪ ਦੀ ਮੁਹੱਬਤ ਨੂੰ ਦੂਸਰਿਆਂ ਤੱਕ ਪਹੁੰਚਾਈਏ, ਆਪਣੀ ਜ਼ਿੰਦਗੀ 'ਚੋਂ ਉਹਨਾਂ ਦਾ ਜਲਾਲ ਜ਼ਾਹਿਰ ਕਰੀਏ। ਪਿਆਰੇ ਬੱਚੋ, ਯਿਸੂ ਮਸੀਹ ਨੇ ਇਹ ਫਰਮਾਇਆ ਕਿ ਤੁਹਾਡੀਆਂ ਗੱਲਾਂ ਤੇ ਕੰਮਾਂ ਤੋਂ ਲੋਕ ਤੁਹਾਨੂੰ ਇਹ ਜਾਣਨ ਕਿ ਤੁਸੀਂ ਮੇਰੇ ਪੈਰੋਕਾਰ ਹੋ। ਯਿਸੂ ਮਸੀਹ ਨੇ ਫਿਰ ਇਹ ਵੀ ਕਿਹਾ ਕਿ ਉਸ ਸ਼ਹਿਰ ਦੀ ਤਰਫ ਨਜ਼ਰਾਂ ਉਠਾਓ ਜਿਹੜਾ ਸਾਹਮਣੇ ਪਹਾੜ ਤੇ ਬਣਿਆ ਏ। ਇਹ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਬਲਕਿ ਹਰ ਕੋਈ ਉਹਨੂੰ ਵੇਖ ਸਕਦਾ ਏ। ਇਸ ਲਈ ਮੇਰੇ ਪੈਰੋਕਾਰਾਂ ਨੂੰ ਵੀ ਦੂਸਰਿਆਂ ਤੋਂ ਅਲੱਗ ਤੇ ਫਰਕ ਨਜ਼ਰ ਆਉਣਾ ਚਾਹੀਦਾ ਏ, ਤਾਂ ਕਿ ਸਭ ਲੋਕ ਇਹ ਜਾਣ ਲੈਣ ਕਿ ਤੁਸੀਂ ਮੈਨੂੰ ਪਾ ਲਿਆ ਏ। ਯਿਸੂ ਮਸੀਹ ਨੇ ਇਹ ਫਰਮਾਇਆ ਕਿ ਮੈਂ ਸਾਰੀ ਦੁਨੀਆ ਦਾ ਨੂਰ ਹਾਂ। ਅਗਰ ਤੁਸੀਂ ਮੈਨੂੰ ਪਾ ਲਵੋ ਤੇ ਤੁਸੀਂ ਵੀ ਚਿਰਾਗ ਦੀ ਤਰ੍ਹਾਂ ਚਮਕੋਗੇ, ਦੂਸਰਿਆਂ ਦੀ ਮਦਦ ਕਰੋਗੇ, ਉਹਨਾਂ ਨਾਲ ਮੁਹੱਬਤ ਰੱਖੋਗੇ ਤੇ ਉਹਨਾਂ ਦੀ ਤਸੱਲੀ ਦਾ ਬਾਇਸ ਹੋਵੋਗੇ। ਪਿਆਰੇ ਬੱਚੋ, ਇਸ ਤਾਰੀਖ ਤੇ ਬੁਰਾਈ ਨਾਲ ਭਰੀ ਹੋਈ ਦੁਨੀਆਂ 'ਚ ਸੱਚੇ ਪੈਰੋਕਾਰ ਨਮਕ ਤੇ ਨੂਰ ਦੀ ਮਾਨਦ ਨੇ। ਸੋ ਅਗਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚੋਂ ਖੁਦਾਵੰਦ ਦਾ ਜਲਾਲ ਜ਼ਾਹਿਰ ਹੋਏ, ਸਾਨੂੰ ਵੇਖ ਕੇ ਲੋਕ ਆਸਮਾਨੀ ਬਾਪ ਦੀ ਤਮਜੀਦ ਕਰਨ, ਤੇ ਫਿਰ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ 'ਚ ਮੁਹੱਬਤ ਪੈਦਾ ਕਰੀਏ, ਇੱਕ ਦੂਸਰੇ ਨਾਲ ਮੁਹੱਬਤ ਕਰੀਏ ਤੇ ਐਸੀ ਜ਼ਿੰਦਗੀ ਗੁਜ਼ਾਰੀਏ ਜਿਹਨੂੰ ਵੇਖ ਕੇ ਦੂਸਰੇ ਲੋਕ ਸਾਡੇ ਤੋਂ ਅੱਛਾ ਨਮੂਨਾ ਹਾਸਿਲ ਕਰ ਸਕਣ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ, ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਨੂੰ ਤੌਫੀਕ ਦੇਣ ਕਿ ਤੁਸੀਂ ਵੀ ਅੱਜ ਦੀਆਂ ਗੱਲਾਂ 'ਤੇ ਅਮਲ ਕਰ ਸਕੋ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-1717-9962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-1767-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾ ਨੇ ਇਨਸਾਨ ਨੂੰ ਹੁਕਮ ਦਿੱਤਾ ਹੈ ਕਿ ਉਹ ਸਬਤ ਦੇ ਦਿਨ ਨੂੰ ਪਾਕ ਮੰਨੇ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਨ ਵਾਲੇ ਬਣਨੇ ਆ ਕਿ ਖੁਦਾਵੰਦ ਖੁਦਾ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਇਨਸਾਨ ਸਬਤ ਦੇ ਦਿਨ ਨੂੰ ਪਾਕ ਮੰਨੇ। ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਗੱਲ ਨੂੰ ਦੁਹਰਾਇਆ ਗਿਆ ਹੈ ਕਿ ਖੁਦਾਵੰਦ ਇਨਸਾਨ ਨੂੰ ਆ ਹੁਕਮ ਦਿੰਦਾ ਹੈ ਕਿ ਉਹ ਸਬਤ ਦੇ ਦਿਨ ਨੂੰ ਪਾਕ ਮੰਨੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਖਰੂਸ਼ ਦੀ ਕਿਤਾਬ ਇਹਦੇ 20 ਬਾਬ ਦੀ 8 ਆਇਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੀ। ਔਰ ਫਿਰ ਅਸੀਂ ਖਰੂਸ਼ ਦੀ ਕਿਤਾਬ ਦੇ 31 ਬਾਬ ਦੀ 13ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਖੁਦਾਵੰਦ ਫਰਮਾਂਦਾ ਹੈ ਕਿ ਤੁਸੀਂ ਮੇਰੇ ਸਬਤਾਂ ਨੂੰ ਜ਼ਰੂਰ ਮੰਨਣਾ। ਤੇ ਅਸੀਂ ਫਿਰ ਇਬਾਰ ਦੀ ਕਿਤਾਬ ਦੇ 19ਵੇਂ ਬਾਬ ਦੀ 30 ਆਇਤ ਵਿੱਚ ਆ ਕਲਾਮ ਪਾਉਂਦੇ ਹਾਂ ਕਿ ਤੁਸੀਂ ਮੇਰੇ ਸਬਤਾਂ ਨੂੰ ਮੰਨਣਾ। ਔਰ ਫਿਰ ਅਸੀਂ ਇਬਾਰ ਦੀ ਕਿਤਾਬ ਦੇ 26 ਬਾਬ ਦੀ 2 ਆਇਤ ਵਿੱਚ ਖੁਦਾ ਦਾ ਆ ਕਲਾਮ ਪਾਉਂਦੇ ਹਾਂ ਕਿ ਤੁਸੀਂ ਮੇਰੇ ਸਬਤਾਂ ਨੂੰ ਮੰਨਣਾ। ਤੇ ਇਸਤਿਸਨਾ ਦੀ ਕਿਤਾਬ ਦੇ 5 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਹੈ ਕਿ ਸਬਤ ਦੇ ਦਿਨ ਨੂੰ ਯਾਦ ਕਰਕੇ ਪਾਕ ਮੰਨਣਾ। ਸੋ ਸਾਥੀਓ, ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਗੱਲ ਨੂੰ ਦੁਹਰਾਇਆ ਗਿਆ ਹੈ। ਖੁਦਾਵੰਦ ਇਨਸਾਨ ਨੂੰ ਇਸ ਗੱਲ ਦਾ ਹੁਕਮ ਦਿੰਦਾ ਹੈ ਕਿ ਉਹ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨਣ। ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਨ ਵਾਲੇ ਬਣਦੇ ਹਾਂ ਕਿ ਅਸਾਂ ਸਬਤ ਦੇ ਦਿਨ ਨੂੰ ਪਾਕ ਕਿਉਂ ਮੰਨਣਾ ਹੈ। ਸਾਥੀਓ, ਅਸਾਂ ਇਸ ਲਈ ਸਬਤ ਦੇ ਦਿਨ ਨੂੰ ਪਾਕ ਮੰਨਣਾ ਹੈ ਕਿਉਂਕਿ 7ਵਾਂ ਦਿਨ ਖੁਦਾਵੰਦ ਸਾਡੇ ਖੁਦਾ ਦਾ ਸਬਤ ਹੈ। ਅਗਰ ਅਸੀਂ ਖਰੂਸ਼ ਦੀ ਕਿਤਾਬ ਇਹਦੇ 20 ਬਾਬ ਦੀ 10ਵੀਂ ਆਇਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਕਿ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਹੈ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਫਰਮਾਂਦਾ ਹੈ ਕਿ 7ਵਾਂ ਦਿਨ ਖੁਦਾਵੰਦ ਖੁਦਾ ਦਾ ਸਬਤ ਹੈ। ਸੋ ਇਹਦਾ ਮਤਲਬ ਹੈ ਕਿ ਜਿਹੜਾ 7ਵਾਂ ਦਿਨ ਹੈ ਉਹ ਸਬਤ ਦਾ ਦਿਨ ਹੈ ਤੇ ਸਬਤ ਦਾ ਦਿਨ ਹੀ ਖੁਦਾ ਦਾ ਦਿਨ ਹੈ। ਸਾਥੀਓ, ਅਸੀਂ ਪੈਦਾਇਸ਼ ਦੀ ਕਿਤਾਬ ਦੇ 2 ਬਾਬ ਦੀ 1ਲੀ ਆਇਤ ਤੋਂ ਲੈ ਕੇ 3ਜੀ ਆਇਤ ਤੱਕ ਗੱਲ ਪਾਉਂਦੇ ਹਾਂ ਕਿ 7ਵੇਂ ਦਿਨ ਖੁਦਾ ਨੇ ਆਪਣਾ ਕੰਮ ਖਤਮ ਕੀਤਾ। ਔਰ ਫਿਰ ਆ ਵੀ ਗੱਲ ਬਿਆਨ ਕੀਤੀ ਗਈ ਹੈ ਕਿ 7ਵੇਂ ਦਿਨ ਖੁਦਾ ਨੇ ਆਰਾਮ ਕੀਤਾ, 7ਵੇਂ ਦਿਨ ਨੂੰ ਖੁਦਾ ਨੇ ਬਰਕਤ ਦਿੱਤੀ, 7ਵੇਂ ਦਿਨ ਨੂੰ ਖੁਦਾ ਨੇ ਮੁਕੱਦਸ ਠਹਿਰਾਇਆ। ਤੇ ਖਰੂਸ਼ ਦੀ ਕਿਤਾਬ ਦੇ 20 ਬਾਬ ਦੀ 8 ਆਇਤ ਵਿੱਚ ਆ ਗੱਲ ਬਿਆਨ ਕੀਤੀ ਗਈ ਹੈ ਕਿ 7ਵਾਂ ਦਿਨ ਖੁਦ ਖੁਦਾ ਸਾਨੂੰ ਯਾਦ ਰੱਖਣ ਦੇ ਲਈ ਕਹਿੰਦਾ ਹੈ। ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਕਲਾਮ ਫਰਮਾਂਦਾ ਹੈ ਕਿ 7ਵਾਂ ਦਿਨ ਖੁਦਾ ਦਾ ਸਬਤ ਹੈ। ਖੁਦਾ ਨੇ 7ਵੇਂ ਦਿਨ ਨੂੰ ਬਰਕਤ ਬਖਸ਼ੀ ਹੈ, ਇਹਨੂੰ ਮੁਕੱਦਸ ਠਹਿਰਾਇਆ ਹੈ ਤੇ ਖੁਦਾ ਨੇ ਇਨਸਾਨ ਨੂੰ ਇਸ ਗੱਲ ਦਾ ਹੁਕਮ ਦਿੱਤਾ ਹੈ ਕਿ ਉਹ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੇ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗਾ ਕਿ ਖੁਦਾ ਨੇ ਸਬਤ ਦੇ ਦਿਨ ਨੂੰ ਖਾਸ ਬਰਕਤ ਬਖਸ਼ੀ ਹੈ। ਤੇ ਜਿਹੜੀ ਚੀਜ਼ ਨੂੰ ਖੁਦਾਵੰਦ ਬਰਕਤ ਬਖਸ਼ਦਾ ਹੈ ਉਹ ਯਕੀਨਨ ਹਰ ਇੱਕ ਦੇ ਲਈ ਬਾਇਸ ਬਰਕਤ ਹੁੰਦੀ ਹੈ। ਸੋ ਸਬਤ ਦਾ ਦਿਨ ਬਰਕਤ ਦਾ ਦਿਨ ਨੇ। ਜਦੋਂ ਅਸੀਂ ਇਹਨੂੰ ਪਾਕ ਮੰਨਦੇ ਹਾਂ ਉਸ ਵੇਲੇ ਅਸੀਂ ਖੁਦਾ ਕੋਲੋਂ ਬਰਕਤ ਪਾਉਂਦੇ ਹਾਂ। ਖੁਦਾਵੰਦ ਸਾਨੂੰ ਸਾਡੇ ਖਾਨਦਾਨ ਨੂੰ ਬਰਕਤ ਦਿੰਦਾ ਹੈ। ਔਰ ਫਿਰ ਸਾਥੀਓ, ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਨੇ ਆ ਕਿ ਖੁਦਾ ਨੇ ਸੱਤਵੇਂ ਦਿਨ ਨੂੰ ਮੁਕੱਦਸ ਠਹਿਰਾਇਆ ਹੈ। ਮੁਕੱਦਸ ਠਹਿਰਾਉਣ ਤੋਂ ਮੁਰਾਦ ਹੈ ਕਿ ਦੂਜੀਆਂ ਸ਼ੈਵਾਂ ਤੋਂ ਅਲੱਗ ਕਰਨਾ ਜਾਂ ਪਾ ਕਰਨਾ। ਸਾਥੀਓ, ਕਿਉਂ ਖੁਦਾ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਹੈ ਤੇ ਇਹਨੂੰ ਮੁਕੱਦਸ ਠਹਿਰਾਇਆ ਹੈ? ਸਾਥੀਓ, ਖੁਦਾ ਨੇ ਇਸ ਲਈ ਇਸ ਦਿਨ ਨੂੰ ਬਰਕਤ ਦਿੱਤੀ ਹੈ ਤੇ ਇਹਨੂੰ ਮੁਕੱਦਸ ਠਹਿਰਾਇਆ ਹੈ ਕਿਉਂਕਿ ਆਹ ਦਿਨ ਖੁਦਾ ਦਾ ਦਿਨ ਹੈ। ਖੁਦਾ ਨੇ ਸਬਤ ਦੇ ਦਿਨ ਨੂੰ ਬੜੀ ਅਹਿਮੀਅਤ ਦਿੱਤੀ ਹੈ ਤਾਂ ਕਿ ਇਨਸਾਨ ਉਹਨੂੰ ਪਾਕ ਮੰਨੇ। ਸਬਤ ਨੂੰ ਖੁਦਾ ਨੇ ਬਰਕਤ ਦੇਣ ਤੇ ਮੁਕੱਦਸ ਕਰਨ ਦੀ ਬਦੌਲਤ ਹਮੇਸ਼ਾ ਦੇ ਲਈ ਪਾਕ ਤੇ ਮੁਕੱਦਸ ਠਹਿਰਾਇਆ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸਬਤ ਹੀ ਖੁਦਾ ਦਾ ਦਿਨ ਹੈ। ਸਾਥੀਓ, ਖੁਦਾ ਨੇ ਇਨਸਾਨ ਨੂੰ ਸੱਤਵੇਂ ਦਿਨ ਤਮਾਮ ਦੁਨਿਆਵੀ ਕੰਮਾਂ ਤੋਂ ਆਰਾਮ ਕਰਨ ਦੇ ਲਈ ਆਖਿਆ ਹੈ। ਇਸ ਲਈ ਜਦੋਂ ਵੀ ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਖੁਦਾ ਨੇ ਸੱਤਵੇਂ ਦਿਨ ਆਰਾਮ ਕੀਤਾ, ਉਸ ਵੇਲੇ ਅਸੀਂ ਆਹ ਨਾ ਸੋਚੀਏ ਕਿ ਖੁਦਾ ਥੱਕ ਗਿਆ ਸੀ। ਸਾਥੀਓ, ਖੁਦਾ ਇਨਸਾਨ ਨਹੀਂ ਕਿ ਥੱਕ ਜਾਏ, ਬਲਕਿ ਅਸੀਂ ਵੇਖਦੇ ਕਿ ਖੁਦਾਵੰਦ ਆਪਣੇ ਤਖਲੀਕੀ ਕੰਮਾਂ ਤੋਂ ਫਾਰਿਗ ਹੋਇਆ ਤੇ ਇਸ ਦਿਨ ਉਹਨੇ ਆਪਣੀ ਬਣਾਈ ਹੋਈ ਸ਼ੈਵਾਂ ਤੋਂ ਆਪਣਾ ਜਲਾਲ ਜ਼ਾਹਿਰ ਕੀਤਾ। ਸੋ ਸਾਥੀਓ, ਸਬਤ ਇਨਸਾਨ ਦਾ ਬਣਾਇਆ ਹੋਇਆ ਨਹੀਂ ਹੈ, ਬਲਕਿ ਖੁਦਾ ਦਾ ਬਣਾਇਆ ਹੋਇਆ ਹੈ। ਸਬਤ ਇਨਸਾਨ ਦੀ ਤਖਲੀਕ ਦੇ ਵੇਲੇ ਬਣਾਇਆ ਗਿਆ, ਇਸ ਲਈ ਆ ਦਿਨ ਉਸ ਵਕਤ ਤੱਕ ਕਾਇਮ ਰਹੇਗਾ ਜਦੋਂ ਤੱਕ ਇਨਸਾਨੀਅਤ ਜ਼ਿੰਦਾ ਹੈ। ਜਿਸ ਤਰ੍ਹਾਂ ਖੁਦਾ ਲਾ ਤਬਦੀਲ ਹੈ, ਉਸੇ ਤਰ੍ਹਾਂ ਸਬਤ ਦਾ ਦਿਨ ਵੀ ਲਾ ਤਬਦੀਲ ਹੈ। ਜਿਹੜੇ ਲੋਕ ਇਸ ਦੁਨੀਆਂ ਵਿੱਚ ਸਬਤ ਦਿਨ ਨੂੰ ਪਾਕ ਮੰਨਦੇ ਨੇ, ਆਪਣੀਆਂ ਜ਼ਿੰਦਗੀਆਂ ਖੁਦਾ ਦੇ ਕਲਾਮ ਦੇ ਮੁਤਾਬਿਕ ਗੁਜ਼ਾਰਦੇ ਨੇ, ਜਿਹੜੇ ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰਦੇ ਨੇ, ਖੁਦਾ ਤੇ ਈਮਾਨ ਤੇ ਭਰੋਸਾ ਰੱਖਦੇ ਨੇ, ਯਕੀਨਨ ਉਹ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਵੀ ਸਬਤ ਦਿਨ ਨੂੰ ਪਾਕ ਮੰਨਣਗੇ। ਸੋ ਸਾਥੀਓ, ਅਸੀਂ ਹਮੇਸ਼ਾ ਖੁਦਾ ਦੇ ਇਸ ਹੁਕਮ ਨੂੰ ਆਪਣੇ ਸਾਹਮਣੇ ਰੱਖੀਏ ਤੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਖੁਦਾਵੰਦ ਬਾਰ ਬਾਰ ਇਸ ਗੱਲ ਨੂੰ ਦੁਹਰਾਉਂਦਾ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਭੁੱਲ ਨਾ ਜਾਈਏ। ਇਸ ਲਈ ਉਹ ਆ ਫਰਮਾਉਂਦਾ ਹੈ ਕਿ ਤੂੰ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀ। ਔਰ ਫਿਰ ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਵੀ ਗੱਲ ਦੱਸਣਾ ਚਾਹਾਂਗਾ ਕਿ ਖੁਦਾ ਦਾ ਕਲਾਮ ਸਾਨੂੰ ਇਸ ਲਈ ਇਸ ਗੱਲ ਦਾ ਹੁਕਮ ਦਿੰਦਾ ਕਿ ਅਸੀਂ ਸਬਤ ਦਿਨ ਨੂੰ ਪਾਕ ਮੰਨੀਏ, ਕਿਉਂਕਿ ਸਬਤ ਦਾ ਦਿਨ ਸਾਨੂੰ ਆ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਰਿਫਾਕਤ ਰੱਖ ਸਕੀਏ, ਉਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਵਕਤ ਗੁਜ਼ਾਰ ਸਕੀਏ। ਸਾਥੀਓ, ਸਬਤ ਨੂੰ ਪਾਕ ਮੰਨਣ ਨਾਲ ਅਸੀਂ ਖੁਦਾ ਦੇ ਨਾਲ ਆਪਣਾ ਤਾਲੁਕ ਜੋੜੇ ਰੱਖਦੇ ਹਾਂ। ਅਸੀਂ ਉਹਦੀ ਬਣਾਈ ਹੋਈ ਸ਼ੈਵਾਂ 'ਤੇ ਗੁਰਖੋਸ ਕਰਦੇ ਹੋਏ ਹਾਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਖੁਦਾ ਮੁਹੱਬਤ ਦਾ ਖੁਦਾ ਹੈ ਅਤੇ ਉਹ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ। ਔਰ ਫਿਰ ਸਾਥੀਓ, ਸਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਆਪਣੇ ਖਾਨਦਾਨ ਦੇ ਨਾਲ ਵਕਤ ਗੁਜ਼ਾਰ ਸਕੀਏ, ਆਪਣੇ ਮਾਂ ਬਾਪ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਬੱਚਿਆਂ ਦੇ ਨਾਲ ਵਕਤ ਗੁਜ਼ਾਰਦੇ ਹੋਏ ਹਾਂ ਖੁਦਾ ਦੀ ਬਰਕਤਾਂ ਦਾ ਅਤੇ ਉਹਦੀ ਨਿਹਮਤਾਂ ਦਾ ਸ਼ੁਕਰ ਅਦਾ ਕਰ ਸਕਦੇ ਹਾਂ। ਸਾਥੀਓ, ਜਦੋਂ ਅਸੀਂ ਆਪਣੇ ਖਾਨਦਾਨ ਦੇ ਨਾਲ ਮਿਲ ਕੇ ਆਪਣੀ ਰੂਹਾਨੀ ਜ਼ਿੰਦਗੀ ਦੀ ਮਜ਼ਬੂਤੀ ਦੇ ਲਈ, ਤਰੱਕੀ ਦੇ ਲਈ ਸੋਚ ਵਿਚਾਰ ਕਰਨੇ ਹਾਂ, ਜਦੋਂ ਅਸੀਂ ਸਬਤ ਦੀ ਬਰਕਤ ਨੂੰ ਹਾਸਲ ਕਰਨੇ ਹਾਂ, ਉਸ ਵੇਲੇ ਯਕੀਨਨ ਅਸੀਂ ਹਕੀਕੀ ਖੁਸ਼ੀ ਅਤੇ ਇਤਮਾਨ ਪਾਉਂਦੇ ਹਾਂ। ਔਰ ਫਿਰ ਸਾਥੀਓ, ਦੇ ਨਾਲ ਅਸੀਂ ਇਸ ਗੱਲ ਨੂੰ ਵੀ ਸਿੱਖਣ ਵਾਲੇ ਬਣਦੇ ਹਾਂ ਕਿ ਸਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਬਿਮਾਰ ਲੋਕਾਂ ਦੀ ਇਆਦਤ ਕਰ ਸਕੀਏ, ਉਹਨਾਂ ਨੂੰ ਖੁਦਾ ਦੀ ਮੁਹੱਬਤ ਦਾ ਪੈਗਾਮ ਦੇ ਸਕੀਏ। ਸਬਤ ਦਾ ਦਿਨ ਸਾਨੂੰ ਆਹ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਇਸ ਦਿਨ ਖੁਦਾ ਦੀ ਨਿਜਾਤ ਦਾ, ਉਹਦੀ ਮੁਹੱਬਤ ਦਾ ਪ੍ਰਚਾਰ ਕਰ ਸਕੀਏ, ਉਹਨਾਂ ਲੋਕਾਂ ਤੱਕ ਰਸਾਈ ਕਰ ਸਕੀਏ, ਉਹਨਾਂ ਲੋਕਾਂ ਤੱਕ ਪਹੁੰਚ ਸਕੀਏ ਜਿਹੜੇ ਕਿ ਖੁਦਾ ਤੋਂ ਦੂਰ ਨੇ। ਸਾਥੀਓ, ਅਗਰ ਅਸੀਂ ਵਾਕਈ ਦਿਲ ਤੋਂ ਖੁਦਾ ਨਾਲ ਮੁਹੱਬਤ ਕਰਨੇ ਹਾਂ ਅਤੇ ਉਹਦੀ ਖਿਦਮਤ ਕਰਨਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਖੁਦਾਮਦ ਖੁਦਾ ਦਾ ਆ ਹੁਕਮ ਹੈ। ਸਾਥੀਓ, ਸਬਤ ਸਾਡੇ ਅਤੇ ਖੁਦਾ ਦੇ ਦਰਮਿਆਨ ਇਸ ਗੱਲ ਦਾ ਨਿਸ਼ਾਨ ਹੈ ਕਿ ਖੁਦਾਮਦ ਸਾਡਾ ਖਾਲਿਕ ਹੈ ਅਤੇ ਅਸੀਂ ਉਹਦੀ ਮਖਲੂਕ ਹਾਂ ਅਤੇ ਉਹੀ ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ। ਹਿਜ਼ਕੀਏਲ ਦੀ ਕਿਤਾਬ ਦੇ 20 ਬਾਬ ਦੀ 20 ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਹਾਂ। ਖੁਦਾਵੰਦ ਫਰਮਾਉਂਦਾ ਹੈ ਕਿ ਮੇਰੇ ਸਬਤਾਂ ਨੂੰ ਮੁਕੱਦਸ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਦਰਮਿਆਨ ਨਿਸ਼ਾਨ ਹੋਣ, ਤਾਂ ਕਿ ਤੁਸੀਂ ਜਾਣੋ ਕਿ ਮੈਂ ਖੁਦਾਵੰਦ ਤੁਹਾਡਾ ਖੁਦਾ ਵਾਂ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾ ਦਾ ਕਲਾਮ ਸਾਨੂੰ ਇਸ ਗੱਲ ਦੀ ਤਾਲੀਮ ਦਿੰਦਾ ਹੈ ਕਿ ਖੁਦਾਵੰਦ ਖੁਦਾ ਖੁਦ ਆਪਣੇ ਲੋਕਾਂ ਦੇ ਨਾਲ ਹਮ ਕਲਾਮ ਹੈ, ਆਪਣੇ ਲੋਕਾਂ ਦੇ ਨਾਲ ਮੁਖਾਤਿਬ ਹੈ ਅਤੇ ਉਹ ਫਰਮਾਉਂਦਾ ਹੈ ਕਿ ਤੁਸੀਂ ਮੇਰੇ ਸਬਤ ਨੂੰ ਪਾਕ ਮੰਨੋ। ਤੇ ਇਸ ਗੱਲ ਨੂੰ ਜਾਣੋ ਕਿ ਮੈਂ ਹੀ ਖੁਦਾਵੰਦ ਤੁਹਾਡਾ ਖੁਦਾ ਹਾਂ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 345 ਵਿੱਚ ਅਗਾ ਲਿਖਦੀ ਏ ਕਿ ਸਬਤ ਨੂੰ ਨਵੇਂ ਕਾਨੂੰਨ ਦੀ ਹੈਸੀਅਤ ਦੇ ਨਾਲ ਪੇਸ਼ ਕੀਤਾ ਨਹੀਂ ਗਿਆ, ਬਲਕਿ ਇਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਜਿਹਦੀ ਬੁਨਿਆਦ ਖਲਕਤ ਦੇ ਸ਼ੁਰੂ ਵਿੱਚ ਪਾਈ ਗਈ ਸੀ। ਖਾਲਿਕ ਨੇ ਸਬਤ ਨੂੰ ਯਾਦਗਾਰ ਦੇ ਤੌਰ ਨਾਲ ਕਾਇਮ ਕੀਤਾ ਹੈ। ਸਬਤ ਖੁਦਾ ਨੂੰ ਆਸਮਾਨ ਤੇ ਜ਼ਮੀਨ ਦਾ ਖਾਲਿਕ ਜ਼ਾਹਿਰ ਕਰਦਾ ਹੈ। ਇਸ ਲਈ ਆ ਹਕੀਕੀ ਖੁਦਾ ਤੇ ਝੂਠੇ ਮਬੂਦਾਂ ਵਿੱਚ ਇਮਤਿਆਜ਼ ਜ਼ਾਹਿਰ ਕਰਦਾ ਹੈ। ਉਹ ਸਾਰੇ ਜਿਹੜੇ ਸੱਤਵੇਂ ਦਿਨ ਨੂੰ ਮੰਨਦੇ ਨੇ, ਇਸ ਅਮਲ ਤੋਂ ਆ ਜ਼ਾਹਿਰ ਕਰਦੇ ਨੇ ਕਿ ਉਹ ਖੁਦਾ ਦੇ ਪ੍ਰਸਤਾਰ ਨੇ। ਸੋ ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਉਸ ਵੇਲੇ ਤੱਕ ਖਾਸ ਨਿਸ਼ਾਨ ਰਹੇਗਾ ਜਦੋਂ ਤੱਕ ਕਿ ਕੋਈ ਇਨਸਾਨ ਖੁਦਾ ਦੀ ਇਬਾਦਤ ਦੇ ਲਈ ਜ਼ਮੀਨ ਤੇ ਮੌਜੂਦ ਹੈ। 10 ਅਹਿਕਾਮ ਵਿੱਚ ਸਿਰਫ ਚੌਥਾ ਹੁਕਮ ਹੀ ਇੰਜ ਦਾ ਹੁਕਮ ਹੈ ਜਿਹਦੇ ਵਿੱਚ ਸ਼ਰੀਅਤ ਦੇਣ ਵਾਲੇ ਦਾ ਨਾਮ ਤੇ ਲਕਬ ਦੋਨੋਂ ਮੌਜੂਦ ਨੇ। ਸਿਰਫ ਆਹੀ ਹੁਕਮ ਹੈ ਜਿਹੜਾ ਸਾਬਿਤ ਕਰਦਾ ਹੈ ਕਿ ਕਿਹਦੇ ਇਖਤਿਆਰ ਦੇ ਨਾਲ ਸ਼ਰੀਅਤ ਦਿੱਤੀ ਗਈ ਹੈ। ਸੋ ਇਹਦੇ ਵਿੱਚ ਖੁਦਾ ਦੀ ਮੋਹਰ ਪਾਈ ਜਾਂਦੀ ਹੈ ਜਿਹੜੀ ਕਿ ਖੁਦਾ ਦੀ ਸ਼ਰੀਅਤ ਤੇ ਲਗਾਈ ਗਈ ਹੈ ਤੇ ਜਿਹਦੇ ਵਿੱਚ ਉਹਦੀ ਤਸਦੀਕ ਤੇ ਦਹਿਮੀ ਹੋਣ ਦਾ ਸਬੂਤ ਪਾਇਆ ਜਾਂਦਾ ਹੈ। ਖੁਦਾ ਨੇ ਇਨਸਾਨ ਨੂੰ ਮਿਹਨਤ ਕਰਨ ਦੇ ਲਈ 6 ਦਿਨ ਦਿੱਤੇ ਨੇ ਤੇ ਉਹ ਆ ਮੁਤਾਲਬਾ ਕਰਦਾ ਹੈ ਕਿ ਇਨਸਾਨ ਆਪਣੇ ਸਾਰੇ ਕੰਮ ਕਾਜ 6 ਦਿਨਾਂ ਵਿੱਚ ਹੀ ਖਤਮ ਕਰੇ। ਸਬਤ ਦੇ ਦਿਨ ਰਹਿਮ ਦੇ ਕੰਮਾਂ ਦੀ ਇਜਾਜ਼ਤ ਦਿੱਤੀ ਗਈ ਹੈ। ਬਿਮਾਰਾਂ ਦੀ ਤੇ ਮੁਸੀਬਤ ਜ਼ਦਾਂ ਦੀ ਹਰ ਵੇਲੇ ਹਿਫਾਜ਼ਤ ਕੀਤੀ ਜਾਣੀ ਚਾਹੀਦੀ ਹੈ ਤੇ ਗੈਰ ਜ਼ਰੂਰੀ ਮਿਹਨਤ ਤੋਂ ਕਿਨਾਰਾ ਕਰਨਾ ਚਾਹੀਦਾ ਹੈ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਇੱਕ ਨਿਸ਼ਾਨ ਹੈ, ਇੱਕ ਸਬੂਤ ਹੈ ਤੇ ਖੁਦਾਵੰਦ ਚਾਹੁੰਦਾ ਹੈ ਕਿ ਇਨਸਾਨ ਸਬਤ ਦਿਨ ਨੂੰ ਪਾਕ ਮੰਨੇ। ਸਾਥੀਓ, ਅਗਰ ਮੈਂ ਤੇ ਤੁਸੀਂ ਸਬਤ ਦਿਨ ਨੂੰ ਪਾਕ ਮੰਨਾਂਗੇ, ਖੁਦਾ ਦੇ ਹੁਕਮ ਨੂੰ ਪੂਰਾ ਕਰਾਂਗੇ ਤੇ ਫਿਰ ਯਾਦ ਰੱਖੋ ਕਿ ਖੁਦਾਵੰਦ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਬਰਕਤ ਦੇਗਾ। ਖੁਦਾਵੰਦ ਉਹਨਾਂ ਲੋਕਾਂ ਦੇ ਨਾਲ ਆ ਵਾਅਦਾ ਕਰਦਾ ਹੈ ਜਿਹੜੇ ਸਬਤ ਦਿਨ ਨੂੰ ਪਾਕ ਮੰਨਦੇ ਨੇ। ਖੁਦਾਵੰਦ ਫਰਮਾਉਂਦਾ ਹੈ ਕਿ ਅਗਰ ਤੂੰ ਸਬਤ ਦੇ ਦਿਨ ਆਪਣੇ ਪੈਰਾਂ ਨੂੰ ਰੁਕੇ ਰੱਖੇਗਾ, ਮੇਰੇ ਮੁਕੱਦਸ ਦਿਨ ਵਿੱਚ ਆਪਣੀ ਖੁਸ਼ੀ ਦਾ ਤਾਲਿਬ ਨਹੀਂ ਹੋਏਗਾ, ਸਬਤ ਨੂੰ ਰਾਹਤ ਤੇ ਖੁਦਾਵੰਦ ਦਾ ਮੁਕੱਦਸ ਤੇ ਉਹਨੂੰ ਮੌਜ਼ਮ ਕਹੇਗਾ, ਤੇਰੀ ਤਾਜ਼ੀਮ ਕਰੇਗਾ, ਆਪਣਾ ਕਾਰੋਬਾਰ ਨਹੀਂ ਕਰੇਗਾ ਤੇ ਆਪਣੀ ਖੁਸ਼ੀ ਦਾ ਤਾਲਿਬ ਨਹੀਂ ਹੋਏਗਾ, ਫਿਰ ਤੂੰ ਖੁਦਾਵੰਦ ਵਿੱਚ ਮਸਰੂਰ ਹੋਏਗਾ ਤੇ ਮੈਂ ਤੈਨੂੰ ਦੁਨੀਆ ਦੀ ਬੁਲੰਦੀਆਂ ਤੇ ਲੈ ਜਾਵਾਂਗਾ ਤੇ ਮੈਂ ਤੇਰੇ ਬਾਪ ਯਾਕੂਬ ਦੀ ਮਿਰਾਸ ਤੋਂ ਤੈਨੂੰ ਖਵਾਵਾਂਗਾ, ਕਿਉਂਕਿ ਖੁਦਾਵੰਦ ਦੇ ਹੀ ਮੂੰਹ ਤੋਂ ਆ ਇਰਸ਼ਾਦ ਹੋਇਆ ਹੈ। ਸਾਥੀਓ, ਅਸੀਂ ਖੁਦਾਵੰਦ ਦਾ ਆ ਕਲਾਮ ਯਸਾਇਆ ਨਬੀ ਦੀ ਕਿਤਾਬ ਦੇ 58 ਬਾਬ ਦੀ 13ਵੀਂ ਤੇ 14ਵੀਂ ਆਇਤ ਵਿੱਚ ਪਾਉਂਦੇ ਹਾਂ। ਸੋ ਅਸੀਂ ਵੇਖਦੇ ਕਿ ਜਿਹੜੇ ਲੋਕ ਖੁਦਾ ਦੇ ਹੁਕਮ ਨੂੰ ਪੂਰਾ ਕਰਦੇ ਨੇ, ਜਿਹੜੇ ਲੋਕ ਖੁਦਾ ਦੇ ਹੁਕਮ ਦੇ ਮੁਤਾਬਿਕ ਸਬਤ ਦਿਨ ਨੂੰ ਪਾਕ ਮੰਨਦੇ ਨੇ, ਖੁਦਾਵੰਦ ਦਾ ਉਹਨਾਂ ਦੇ ਨਾਲ ਆਵਾਦਾ ਹੈ ਕਿ ਮੈਂ ਤੁਹਾਨੂੰ ਬਰਕਤ ਦੇਵਾਂਗਾ, ਤੁਹਾਨੂੰ ਦੁਨੀਆ ਦੀ ਬੁਲੰਦੀਆਂ ਤੇ ਲੈ ਜਾਵਾਂਗਾ। ਸੋ ਸਾਥੀਓ, ਬਾਈਬਲ ਮੁਕੱਦਸ ਦਾ ਮੁਤਾਲਾ ਕਰਨ ਦੇ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਕੀਕੀ ਤੇ ਸੱਚਾ ਸਬਤ ਹਫ਼ਤੇ ਦਾ ਦਿਨ ਹੈ ਤੇ ਕੋਈ ਹੋਰ ਦਿਨ ਨਹੀਂ ਹੈ। ਸੋ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਸਬਤ ਦਿਨ ਨੂੰ ਪਾਕ ਮੰਨੀਏ। ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਦੀ ਉਮਤ ਦੇ ਲਈ ਸਬਤ ਦਾ ਆਰਾਮ ਬਾਕੀ ਹੈ। ਸੋ ਸਾਥੀਓ, ਹੁਣ ਸਭ ਕੁਝ ਸੁਣਾਇਆ ਗਿਆ ਹੈ, ਹਾਸਲ ਕਲਾਮ ਆਏ ਕਿ ਅਸੀਂ ਖੁਦਾ ਕੋਲੋਂ ਡਰੀਏ ਤੇ ਉਹਦੇ ਹੁਕਮਾਂ ਨੂੰ ਮੰਨੀਏ, ਕਿਉਂਕਿ ਇਨਸਾਨ ਦਾ ਫਰਜ਼ ਕੁਲ ਹੀ ਆਈਏ। ਆਓ ਅਸੀਂ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀਏ, ਕਿਉਂਕਿ ਅਗਰ ਅਸੀਂ ਸਬਤ ਦਿਨ ਨੂੰ ਪਾਕ ਮੰਨਾਂਗੇ, ਉਸ ਵੇਲੇ ਅਸੀਂ ਖੁਦਾ ਦੇ ਹੁਕਮ ਨੂੰ ਪੂਰਾ ਕਰਦੇ ਹੋਇਆਂ ਉਹਦੇ ਕੋਲੋਂ ਬਰਕਤ ਪਾਵਾਂਗੇ, ਉਹਦੇ ਵਿੱਚ ਮਸਰੂਰ ਹੋਵਾਂਗੇ ਤੇ ਖੁਦਾਵੰਦ ਸਾਨੂੰ ਸਰਫਰਾਜ਼ੀ ਤੇ ਕਬਾਲਮੰਦੀ ਬਖਸ਼ੇਗਾ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਬਾਈਬਲ ਮੁਕੱਦਸ ਦੇ ਮੁਤਾਬਿਕ ਖੁਦਾ ਦੇ ਹੁਕਮ ਨੂੰ ਮੰਨੋ। ਖੁਦਾ ਦਾ ਸਾਡੇ ਸਾਰਿਆਂ ਦੇ ਲਈ ਆ ਹੁਕਮ ਹੈ ਕਿ ਤੂੰ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀ। ਅਗਰ ਅਸੀਂ ਖੁਦਾ ਦੇ ਦਿਨ ਨੂੰ, ਜਿਹੜਾ ਕਿ ਸਬਤ ਦਾ ਦਿਨ ਹੈ, ਇਹਨੂੰ ਪਾਕ ਮੰਨਾਂਗੇ ਤੇ ਫਿਰ ਯਕੀਨਨ ਖੁਦਾਵੰਦ ਸਾਨੂੰ ਬਰਕਤ ਦੇਗਾ ਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਅੱਜ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਸਬਤ ਦਿਨ ਨੂੰ ਪਾਕ ਮੰਨਣ ਦੀ ਤੌਫੀਕ ਦੇਵੇ ਤਾਂ ਕਿ ਅਸੀਂ ਉਹਦੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਹਾਂ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣੀ ਜ਼ਿੰਦਗੀ ਦਾ ਖਾਲਿਕ ਤੇ ਮਾਲਿਕ ਤੈਨੂੰ ਹੀ ਤਸਲੀਮ ਕਰਨੇ ਹਾਂ, ਤੂੰ ਹੀ ਸਾਡਾ ਜ਼ਿੰਦਾ ਖੁਦਾ ਹੈ। ਐ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਤੇਰੇ ਹੁਕਮ ਦੇ ਮੁਤਾਬਿਕ ਯਾਦ ਕਰਕੇ ਸਬਤ ਦਿਨ ਨੂੰ ਪਾਕ ਮੰਨੀਏ ਤਾਂ ਕਿ ਅਸੀਂ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ ਤੇਰੇ ਕੋਲੋਂ ਅਲਾਹੀ ਬਰਕਤਾਂ ਪਾ ਸਕੀਏ। ਇਹ ਖੁਦਾਵੰਦ ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ। ਅਸੀਂ ਆਪਣੇ ਆਪ ਨੂੰ ਆਪਣੇ ਖਾਨਦਾਨਾਂ ਨੂੰ ਤੇਰੇ ਸਪੁਰਦ ਕਰਨੇ ਆ। ਸਾਨੂੰ ਤੂੰ ਆਪਣੇ ਕਲਾਮ ਤੇ ਅਮਲ ਕਰਨ ਦੀ ਤੌਫੀਕ ਤਾ ਫਰਮਾ। ਮੈਂ ਦੁਆ ਕਰਨਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ। ਇਹ ਖੁਦਾਵੰਦ ਆਲੋਗ ਤੇਰੇ ਤੇ ਈਮਾਨ ਤੇ ਭਰੋਸਾ ਰੱਖਦੇ ਨੇ, ਇਸ ਲਈ ਤੂੰ ਇਹਨਾਂ ਨੂੰ ਬਰਕਤ ਦੇ, ਤੇ ਜਿਹੜਾ ਕੋਈ ਵੀ ਇਹਨਾਂ 'ਚੋਂ ਬਿਮਾਰ ਏ ਤੂੰ ਉਹਨੂੰ ਸ਼ਿਫਾ ਦੇ, ਕਿਉਂਕਿ ਤੂੰ ਸ਼ਾਫੀ ਏ ਤੇ ਤੂੰ ਹੀ ਬਿਮਾਰ ਲੋਕਾਂ ਨੂੰ ਸ਼ਿਫਾ ਬਖਸ਼ਣਾ ਹੈ। ਤੂੰ ਸਾਨੂੰ ਆਪਣੇ ਕਲਾਮ ਦੇ ਵਸੀਲੇ ਨਾਲ ਬਰਕਤ ਬਖਸ਼, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਦੀ ਸੁਮਸੀ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।